ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀਂ, ਅੱਜ ਅਸੀਂ ਸਬਕ ਨੰਬਰ 6 ਤੇ ਉਹਦਾ ਹਿੱਸਾ ਨੰਬਰ 1 ਸਮਾਪਤ ਫਰਮਾਵਾਂਗੇ, ਜਿਸ ਦਾ ਉਨਵਾਨ ਹੈ ਆਦਮ ਤੇ ਹਵਾ ਤੇ ਬਾਗ਼ੇ ਅਦਨ। ਪਿਛਲੇ ਪ੍ਰੋਗਰਾਮ ਵਿੱਚ ਅਸਾਂ ਇਹ ਸਿੱਖਿਆ ਕਿ ਖੁਦਾਵੰਦ ਨੇ 6 ਦਿਨ ਵਿੱਚ ਅਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਇਹਨਾਂ ਵਿੱਚ ਮੌਜੂਦ ਹੈ ਸਭ ਕੁਝ ਬਣਾਇਆ। ਖਰੂਜ ਬਾਬ 20 ਆਇਤ 11 ਦੇ ਮੁਤਾਬਿਕ ਅਸਾਂ ਇਹ ਵੀ ਵੇਖਿਆ ਕਿ ਖੁਦਾਵੰਦ ਖੁਦਾ ਨੇ 6ਵੇਂ ਰੋਜ਼ ਦੁਨੀਆ ਦੇ ਸਭ ਤੋਂ ਪਹਿਲੇ ਇਨਸਾਨ ਨੂੰ ਕਿਵੇਂ ਪੈਦਾ ਕੀਤਾ। ਖੁਦਾ ਤਾਲਾ ਨੇ ਇਨਸਾਨ ਦਾ ਪੁਤਲਾ ਬਣਾਇਆ ਤੇ ਇਹਨੂੰ ਜਿਸਮ ਦਾ ਨਾਂ ਦਿੱਤਾ ਗਿਆ ਤੇ ਇਸ ਵਿੱਚ ਰੂਹ ਪਾਈ ਤੇ ਇਨਸਾਨ ਜੀਤੀ ਜਾਨ ਹੋਇਆ। ਖੁਦਾ ਪਾਕ ਨੇ ਇਨਸਾਨੀ ਜਿਸਮ ਨੂੰ ਜ਼ਮੀਨ ਦੀ ਮਿੱਟੀ ਦੇ ਨਾਲ ਬਣਾਇਆ ਤੇ ਫਿਰ ਇਸ ਵਿੱਚ ਕਦੀ ਵੀ ਨਾ ਖਤਮ ਹੋਣ ਵਾਲੀ ਰੂਹ ਪਾ ਦਿੱਤੀ। ਖੁਦਾ ਪਾਕ ਨੇ ਇਸ ਇਨਸਾਨੀ ਰੂਹ ਨੂੰ ਆਪਣੀ ਮਾਨਿਤ ਬਣਾਇਆ। ਇਸ ਦਾ ਮਤਲਬ ਹੈ ਵੀ ਕਿ ਖੁਦਾ ਪਾਕ ਨੇ ਹਜ਼ਰਤ ਇਨਸਾਨ ਨੂੰ ਇੱਕ ਖਾਸ ਦਿਮਾਗ ਤੇ ਰੂਹ ਬਖਸ਼ੀਏ ਤਾਂ ਕਿ ਉਹ ਖੁਦਾਵੰਦ ਖੁਦਾ ਨੂੰ ਜਾਣ ਸਕੇ। ਖੁਦਾ ਪਾਕ ਨੇ ਜਜ਼ਬਾਤ ਦੇ ਅਹਿਸਾਸਾਤ ਲਈ ਉਹਨੂੰ ਦਿਲ ਵੀ ਦਿੱਤਾ ਤਾਂ ਕਿ ਉਹ ਖੁਦਾ ਕਰੀਮ ਦੇ ਨਾਲ ਪਿਆਰ ਕਰੇ। ਫਿਰ ਉਹਨੇ ਇਨਸਾਨ ਨੂੰ ਇੱਕ ਆਜ਼ਾਦ ਮਰਜ਼ੀ ਦਾ ਮਾਲਕ ਵੀ ਬਣਾਇਆ ਤਾਂ ਕਿ ਉਹ ਚਾਹੁੰਦਾ ਹੈ ਕਿ ਖੁਦਾ ਪਾਕ ਦੇ ਹੁਕਮਾਂ ਨੂੰ ਮੰਨੇ ਤੇ ਜੇ ਚਾਹੇ ਤੇ ਨਾ ਮੰਨੇ। ਜਦੋਂ ਖੁਦਾ ਕਰੀਮ ਨੇ ਦੁਨੀਆਂ ਦੇ ਪਹਿਲੇ ਇਨਸਾਨ ਨੂੰ ਬਣਾਇਆ ਤੇ ਫਿਰ ਉਹਨੇ ਕੁਝ ਹੋਰ ਵੀ ਕਰਨਾ ਸੀ। ਇਸ ਤੋਂ ਬਾਅਦ ਉਹਨੇ ਪੈਦਾਇਸ਼ ਦੇ ਸਾਰੇ ਕੰਮ ਤੋਂ ਫਾਰਗ ਹੋ ਕੇ ਆਰਾਮ ਕੀਤਾ। ਅੱਜ ਅਸੀਂ ਇਹਨਾਂ ਕੰਮਾਂ ਬਾਰੇ ਸਿੱਖਾਂਗੇ ਜਿਹੜੇ ਖੁਦਾ ਕਰੀਮ ਨੇ ਹਜ਼ਰਤ ਇਨਸਾਨ ਦੀ ਪੈਦਾਇਸ਼ ਤੋਂ ਬਾਅਦ ਕੀਤੇ। ਅਸੀਂ ਤੌਰੈਤ ਸ਼ਰੀਫ ਦੀ ਪਹਿਲੀ ਕਿਤਾਬ ਪੈਦਾਇਸ਼ ਦੇ ਦੂਸਰੇ ਬਾਬ ਦੀ 7ਵੀਂ ਆਇਤ ਵਿੱਚ ਵੇਖਦੇ ਹਾਂ, ਜਿੱਥੇ ਫਰਮਾਇਆ ਗਿਆ ਹੈ ਕਿ ਤੇ ਖੁਦਾਵੰਦ ਖੁਦਾ ਨੇ ਜ਼ਮੀਨ ਦੀ ਮਿੱਟੀ ਦੇ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਥਨਿਆਂ ਵਿੱਚ ਜ਼ਿੰਦਗੀ ਦਾ ਦਮ ਫੂੰਕਿਆ ਤੇ ਇਨਸਾਨ ਜੀਤੀ ਜਾਨ ਹੋਇਆ। ਤੇ ਖੁਦਾਵੰਦ ਖੁਦਾ ਨੇ ਮਸ਼ਰਕ ਦੇ ਵੱਲੋਂ ਅਦਨ ਵਿੱਚ ਇੱਕ ਬਾਗ ਲਾਇਆ ਤੇ ਇਨਸਾਨ ਨੂੰ ਜਿਹਨੂੰ ਉਹਨੇ ਬਣਾਇਆ ਸੀ ਉੱਥੇ ਰੱਖਿਆ। ਇਹ ਹਵਾਲਾ ਅਸੀਂ ਪੈਦਾਇਸ਼ ਬਾਬ 2 ਆਇਤ ਨੰਬਰ 7 ਤੇ 8 ਵਿੱਚ ਵੇਖ ਸਕਦੇ ਹਾਂ। ਤੌਰੈਤ ਸ਼ਰੀਫ ਸਾਨੂੰ ਸਿਖਾਉਂਦੀ ਹੈ ਕਿ ਖੁਦਾ ਨੇ ਇਨਸਾਨ ਵਾਸਤੇ ਜਿਹਨੂੰ ਉਹਨੇ ਬਣਾਇਆ ਸੀ ਕਿਵੇਂ ਇੱਕ ਬਾਗ ਲਾਇਆ ਤਾਂ ਕਿ ਹਜ਼ਰਤ ਇਨਸਾਨ ਇਸ ਵਿੱਚ ਖੁਸ਼ੀ ਖੁਸ਼ੀ ਰਹੇ। ਇਸ ਬਾਗ ਦਾ ਨਾਂ ਅਦਨ ਰੱਖਿਆ ਗਿਆ, ਜਿਹਨੂੰ ਫਿਰਦੋਸ ਜਾਂ ਖੁਸ਼ੀ ਦਾ ਬਾਗ ਵੀ ਆਖਿਆ ਜਾਂਦਾ ਹੈ। ਕੁਝ ਲੋਕਾਂ ਦਾ ਖਿਆਲ ਹੈ ਕਿ ਇਹ ਬਾਗ ਜਿੱਥੇ ਆਦਮ ਅਵਲ ਯਾਨੀ ਪਹਿਲੇ ਇਨਸਾਨ ਨੂੰ ਰੱਖਿਆ ਗਿਆ ਸੀ ਅਸਮਾਨ ਤੇ ਵੇ। ਤਾਹਮ ਕਲਾਮ ਮੁਕੱਦਸ ਦੱਸਦਾ ਹੈ ਕਿ ਇਹ ਬਾਗ ਮਸ਼ਰਕ ਦੇ ਵੱਲ ਅਦਨ ਵਿੱਚ ਸੀ, ਜਿਹੜਾ ਅੱਜ ਕੱਲ੍ਹ ਗਾਲਬਨ ਇਰਾਕ ਦੇ ਮੁਲਕ ਦਾ ਇਲਾਕਾ ਏ। ਨਬੀਆਂ ਦੇ ਸਹੀਫਿਆਂ ਵਿੱਚ ਜੰਨਤੁਲ ਫਿਰਦੋਸ ਦੇ ਇਸ ਬਾਗ ਯਾਨੀ ਅਦਨ ਨੂੰ ਜੋ ਕਿ ਜ਼ਮੀਨ ਤੇ ਵੇ ਉਹ ਫਿਰਦੋਸ ਤੇ ਆਸਮਾਨੀ ਖੁਦਾ ਦੀ ਹਜ਼ੂਰੀ ਵਿੱਚ ਇਹਨਾਂ ਦੋਨਾਂ ਵਿੱਚ ਕੋਈ ਕਨਫਿਊਜ਼ਨ ਨਹੀਂ ਹੈ, ਬਲਕਿ ਸਾਫ਼ ਸਾਫ਼ ਬਿਆਨ ਮਿਲਦਾ ਹੈ। ਕਲਾਮ ਖੁਦਾ ਵਿੱਚ ਬਿਆਨ ਹੋਇਆ ਹੈ ਕਿ ਖੁਦਾਵੰਦ ਖੁਦਾ ਨੇ ਹਰ ਦਰਖਤ ਨੂੰ ਜਿਹੜਾ ਉਹ ਵੇਖਦੇ ਸਨ ਖੁਸ਼ਨਮਾ ਤੇ ਖਾਣ ਵਾਸਤੇ ਚੰਗਾ ਸੀ ਜ਼ਮੀਨ ਤੇ ਉਗਾਇਆ ਤੇ ਬਾਗ ਦੇ ਵਿੱਚ ਹਯਾਤ ਦਾ ਦਰਖਤ ਤੇ ਨੇਕੋਬਦ ਦੀ ਪਹਿਚਾਣ ਦਾ ਦਰਖਤ ਵੀ ਲਾਇਆ ਤੇ ਅਦਨ ਤੋਂ ਇੱਕ ਦਰਿਆ ਬਾਗ ਨੂੰ ਸੈਰਾਬ ਕਰਨ ਨੂੰ ਕੱਢਿਆ ਤੇ ਉੱਥੋਂ 4 ਨਦੀਆਂ ਵਿੱਚ ਤਕਸੀਮ ਹੋਇਆ ਤੇ ਖੁਦਾਵੰਦ ਖੁਦਾ ਨੇ ਆਦਮ ਨੂੰ ਲੈ ਕੇ ਇਸ ਬਾਗ ਅਦਨ ਵਿੱਚ ਰੱਖਿਆ ਤੇ ਇਸ ਵਾਸਤੇ ਕਿ ਉਹਦੀ ਬਾਗਬਾਨੀ ਤੇ ਨਿਗਬਾਨੀ ਕਰੇ। ਇਹ ਹਵਾਲਾ ਅਸੀਂ ਪੈਦਾਇਸ਼ ਬਾਬ 2 ਉਹਦੀ ਆਇਤ ਨੰਬਰ 9 ਤੋਂ 10 ਤੇ ਫਿਰ 15 ਵਿੱਚ ਵੇਖ ਸਕਦੇ ਹਾਂ। ਬਸ ਅਸੀਂ ਵੇਖਦੇ ਹਾਂ ਕਿ ਦੁਨੀਆਂ ਦੇ ਪਹਿਲੇ ਇਨਸਾਨ ਹਜ਼ਰਤ ਆਦਮ ਲਈ ਖੁਦਾ ਪਾਕ ਨੇ ਇੱਕ ਬੜੀ ਪਿਆਰੀ ਅਤੇ ਹਸੀਨ ਜਗ੍ਹਾ ਬਣਾਈ ਜਿੱਥੇ ਉਹ ਬੜੀ ਸ਼ਾਦਮਾਨੀ ਅਤੇ ਖੁਸ਼ਹਾਲੀ ਦੇ ਨਾਲ ਰਿਹਾ। ਖੁਦਾ ਪਾਕ ਨੇ ਉਹਨੂੰ ਬੜੇ ਹਸੀਨ ਬਾਗ ਵਿੱਚ ਰੱਖਿਆ ਜਿੱਥੇ ਹਰ ਸ਼ੈ ਕਾਮਿਲ ਅਤੇ ਖੁਸ਼ਨਮਾ ਸੀ। ਆਦਮ ਦੇ ਸਾਰੇ ਹਵਾਸ ਦਰੁਸਤ ਅਤੇ ਕਾਰਾਮਦ ਸਨ। ਉਹਦੀਆਂ ਅੱਖਾਂ ਖੂਬਸੂਰਤੀ ਨੂੰ ਵੇਖ ਕੇ ਠੰਡਕ ਮਹਿਸੂਸ ਕਰਦੀਆਂ ਸਨ। ਦਰਖਤਾਂ 'ਤੇ ਬੈਠੇ ਹੋਏ ਖੂਬਸੂਰਤ ਪਰਿੰਦਿਆਂ ਦੀਆਂ ਮਿੱਠੀਆਂ ਮਿੱਠੀਆਂ ਬੋਲੀਆਂ ਅਤੇ ਨਗਮੇ ਆਦਮ ਦੇ ਕੰਨਾਂ ਵਿੱਚ ਰਸ ਘੋਲਦੇ ਸਨ। ਫੁੱਲਾਂ ਦੀਆਂ ਖੁਸ਼ਬੂਆਂ ਉਹਦੀਆਂ ਸਾਹਾਂ ਨੂੰ ਮੁਅੱਤਰ ਕਰਦੀਆਂ ਸਨ ਅਤੇ ਪੂਰਾ ਬਾਗ ਇਸ ਖੁਸ਼ਬੂ ਨਾਲ ਮਹਿਕਣ ਡਿਆ ਸੀ। ਖੁਦਾ ਕਰੀਮ ਨੇ ਆਦਮ ਦੀ ਖੁਸ਼ੀ ਅਤੇ ਲੁਤਫ ਅੰਦੋਜ਼ੀ ਵਾਸਤੇ ਹਰ ਸ਼ੈ ਜਿਹੜੀ ਉਹਨੂੰ ਦਰਕਾਰ ਸੀ ਮੁਹੱਈਆ ਕਰ ਦਿੱਤੀ। ਫਿਰ ਇਹ ਵੀ ਅਸੀਂ ਵੇਖਦੇ ਹਾਂ ਕਿ ਖੁਦਾ ਕਰੀਮ ਨੇ ਉਸ 'ਤੇ ਕਿਸ ਕਦਰ ਮਿਹਰਬਾਨੀ ਕੀਤੀ ਅਤੇ ਬਾਗ ਦੀ ਬਾਗਬਾਨੀ ਅਤੇ ਨਿਗਾਬਾਨੀ ਦੇ ਕੰਮ ਦੇ ਨਾਲ ਨਾਲ ਉਹਦੇ ਤੋਂ ਮੁਤਮਇਨ ਸੀ ਤਾਂ ਕਿ ਆਦਮ ਖੁਸ਼ੀ ਖੁਸ਼ੀ ਇਸ ਬਾਗ 'ਤੇ ਕਾਬਿਜ਼ ਰਹੇ। ਸਭ ਤੋਂ ਜ਼ਿਆਦਾ ਕਾਬਲੇ ਤਾਜੁਬ ਅਤੇ ਹੈਰਾਨਕੁਨ ਗੱਲ ਇਹ ਸੀ ਕਿ ਖੁਦਾ ਕਰੀਮ ਅਤੇ ਰਹੀਮ ਖੁਦ ਸ਼ਾਮ ਨੂੰ ਠੰਡੇ ਵੇਲੇ ਆਦਮ ਦੇ ਕੋਲ ਆਉਂਦਾ ਅਤੇ ਉਹਦੇ ਨਾਲ ਗੱਲਾਂ ਕਰਦਾ। ਇਹ ਹਵਾਲਾ ਅਸੀਂ ਪੈਦਾਇਸ਼ ਬਾਬ 3 ਆਇਤ 8 ਵਿੱਚ ਵੇਖ ਸਕਦੇ ਹਾਂ। ਖੁਦਾ ਪਾਕ ਨੇ ਆਦਮ ਨੂੰ ਕਿਉਂ ਮਿਲਣਾ ਸ਼ੁਰੂ ਕੀਤਾ? ਜਿਵੇਂ ਕਿ ਅਸੀਂ ਪਹਿਲੇ ਸਿੱਖਿਆ ਕਿ ਖੁਦਾ ਨੇ ਆਦਮ ਨੂੰ ਦੋਸਤੀ ਵਾਸਤੇ ਪੈਦਾ ਕੀਤਾ, ਇਸ ਲਈ ਠੰਡੇ ਵੇਲੇ ਉਹ ਆ ਕੇ ਆਦਮ ਦੇ ਨਾਲ ਗੱਲਾਂ ਕਰਦਾ ਸੀ। ਖੁਦਾ ਚਾਹੁੰਦਾ ਸੀ ਕਿ ਉਹ ਇਨਸਾਨ ਦੇ ਨਾਲ ਦੋਸਤੀ ਰੱਖੇ, ਉਸ ਦੇ ਨਾਲ ਗੱਲਾਂ ਕਰੇ, ਉਸ ਦੇ ਨਾਲ ਖੁਸ਼ੀ ਮਨਾਏ ਅਤੇ ਇੱਕ ਖਿਆਲ ਅਤੇ ਯਕ ਦਿਲ ਹੋ ਕੇ ਹਮੇਸ਼ਾ ਇਨਸਾਨ ਉਹਦੇ ਨਾਲ ਰਵੇ। ਜੀ ਹਾਂ, ਖੁਦਾ ਪਾਕ ਇਹੋ ਚਾਹੁੰਦਾ ਸੀ ਕਿ ਇਨਸਾਨ ਦੇ ਨਾਲ ਉਹਦੀ ਗਹਿਰੀ ਦੋਸਤੀ ਅਤੇ ਲਾਜ਼ਵਾਲ ਪਿਆਰ ਦਾ ਰਿਸ਼ਤਾ ਹਮੇਸ਼ਾ ਤੱਕ ਕਾਇਮ ਰਵੇ। ਬਾਗ਼ੇ ਅਦਨ ਦੀ ਬਾਬਤ ਜਿੱਥੇ ਖੁਦਾ ਨੇ ਦੁਨੀਆਂ ਦੇ ਪਹਿਲੇ ਇਨਸਾਨ ਨੂੰ ਰੱਖਿਆ, ਇੱਕ ਹੋਰ ਗੱਲ ਏ ਜਿਹਨੂੰ ਜਾਣ ਦੀ ਬੜੀ ਜ਼ਰੂਰਤ ਏ ਅਤੇ ਉਹ ਇਹ ਵੀ ਕਿ ਬਾਗ ਦੇ ਐਨ ਦਰਮਿਆਨ ਵਿੱਚ ਖੁਦਾ ਬਜ਼ੁਰਗ ਬਰਤਰ ਨੇ ਖਾਸ ਦਰਖਤ ਲਾਇਆ ਸੀ। ਇੱਕ ਸ਼ਜਰੇ ਹਯਾਤ ਯਾਨੀ ਜ਼ਿੰਦਗੀ ਦਾ ਦਰਖਤ ਸੀ ਅਤੇ ਦੂਸਰੇ ਦਾ ਨਾਂ ਨਿਕੋਬਦ ਦੀ ਪਹਿਚਾਣ ਦਾ ਦਰਖਤ ਸੀ। ਖੁਦਾ ਨੇ ਆਦਮ ਨੂੰ ਪਰਖਣ ਅਤੇ ਆਜ਼ਮਾਨ ਵਾਸਤੇ ਨਿਕੋਬਦ ਦੀ ਪਹਿਚਾਣ ਦੇ ਦਰਖਤ ਨੂੰ ਬਾਗ ਦੇ ਦਰਮਿਆਨ ਵਿੱਚ ਲਾਇਆ। ਉਹਦੇ ਬਾਰੇ ਵਿੱਚ ਕਲਾਮ ਪਾਕ ਦੀ ਆਵਾਜ਼ ਸੁਣੋ ਅਤੇ ਖੁਦਾਵੰਦ ਖੁਦਾ ਨੇ ਆਦਮ ਨੂੰ ਹੁਕਮ ਦਿੱਤਾ ਅਤੇ ਆਖਿਆ ਕਿ ਬਾਗ ਦੇ ਹਰ ਦਰਖਤ ਦਾ ਫਲ ਬੇਰੋਕ ਟੋਕ ਖਾ ਸਕਣੇ, ਲੇਕਿਨ ਨੇਕੋਬਦ ਦੀ ਪਹਿਚਾਣ ਦੇ ਦਰਖਤ ਦਾ ਕਦੀ ਨਾ ਖਾਈ, ਕਿਉਂਕਿ ਜਿਸ ਰੋਜ਼ ਤੂੰ ਇਸ ਦਾ ਫਲ ਖਾਧਾ ਤੂੰ ਮਰੇਗਾ। ਪੈਦਾਇਸ਼ ਬਾਬ 2 ਆਇਤ 16 ਅਤੇ 17। ਖੁਦਾ ਪਾਕ ਨੇ ਨੇਕੋਬਦ ਦੇ ਦਰਖਤ ਦਾ ਫਲ ਖਾਣ ਵਾਸਤੇ ਆਦਮ ਨੂੰ ਕਿਉਂ ਮਨਾ ਕੀਤਾ? ਕਿ ਖੁਦਾ ਕਰੀਮ ਸਖ਼ਤ ਜ਼ਾਲਿਮ ਅਤੇ ਬੇਦਰਦ ਏ? ਨਹੀਂ, ਉਹ ਹਰਗਿਜ਼ ਐਸਾ ਨਹੀਂ ਏ, ਬਲਕਿ ਉਹ ਤੇ ਬੜਾ ਫਿਆਜ਼ ਅਤੇ ਸਖੀ ਅਤੇ ਗਨੀ ਏ, ਕਿਉਂਕਿ ਉਸਦਾ ਇੱਕ ਨਾਮ ਫਿਆਜ਼ੀ ਨਾਲ ਦੇਣ ਵਾਲਾ ਵੀ ਏ। ਅਸੀਂ ਇਹ ਯਾਕੂਬ ਉਹਦੇ ਬਾਬ 1 'ਚ ਅਤੇ ਆਇਤ ਨੰਬਰ 5 'ਚ ਵੇਖ ਸਕਦੇ ਹਾਂ। ਖੁਦਾ ਕਰੀਮ ਨੇ ਆਖਿਆ ਕਿ ਉਹ ਬਾਗ ਦੇ ਹਰ ਇੱਕ ਦਰਖਤ ਦਾ ਫਲ ਖਾਵੇ, ਮਗਰ ਨੇਕੋਬਦ ਦੀ ਪਹਿਚਾਣ ਦੇ ਦਰਖਤ ਦਾ ਫਲ ਹਰਗਿਜ਼ ਨਾ ਖਾਵੇ। ਕੀ ਇਹ ਹੁਕਮ ਕੋਈ ਮੁਸ਼ਕਿਲ ਅਤੇ ਸਖ਼ਤ ਹੁਕਮ ਸੀ? ਨਹੀਂ, ਬਿਲਕੁਲ ਨਹੀਂ। ਖੁਦਾ ਪਾਕ ਨੇ ਹਜ਼ਰਤ ਆਦਮ ਨੂੰ ਆਪਣੀ ਰਹਿਮਤ ਤੋਂ ਹਰ ਸ਼ੈ ਅਤਾ ਕੀਤੀ ਹੋਈ ਸੀ। ਉਸਦੀ ਖੁਸ਼ੀ ਅਤੇ ਸ਼ਾਦਮਾਨੀ ਲਈ ਜੋ ਕੁਝ ਜ਼ਰੂਰੀ ਸੀ ਖੁਦਾ ਨੇ ਮੁਹੱਈਆ ਕੀਤਾ। ਉਹਦੇ ਕੋਲ ਕਿਸੇ ਵੀ ਚੰਗੀ ਅਤੇ ਉਮਦਾ ਸ਼ੈ ਦੀ ਕਮੀ ਨਾ ਸੀ। ਅਤੇ ਫਿਰ ਵੀ ਖੁਦਾ ਪਾਕ ਨੇ ਆਪਣੇ ਮਨਸੂਬੇ ਦੇ ਮੁਤਾਬਿਕ ਆਦਮ ਦੇ ਸਾਹਮਣੇ ਇੱਕ ਸਾਦਾ ਜੀ ਅਜ਼ਮਾਇਸ਼ ਰੱਖ ਦਿੱਤੀ ਤਾਂ ਕਿ ਆਦਮ ਨੂੰ ਮੌਕਾ ਦਿੱਤਾ ਜਾਏ ਕਿ ਖੁਦਾ ਪਾਕ ਦੇ ਹੁਕਮ ਨੂੰ ਮੰਨ ਕੇ ਇਹ ਜ਼ਾਹਿਰ ਕਰ ਸਕੇ ਕਿ ਖੁਦਾ ਕਰੀਮ ਦੇ ਨਾਲ ਬਹੁਤ ਪਿਆਰ ਕਰਦਾ ਹੈ। ਕਿਉਂਕਿ ਖੁਦਾ ਪਾਕ ਆਪਣੇ ਪਾਕ ਕਲਾਮ ਵਿੱਚ ਫਰਮਾਉਂਦਾ ਹੈ, ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ ਕਿ ਜੇ ਕੋਈ ਮੇਰੇ ਨਾਲ ਮੁਹੱਬਤ ਰੱਖੇ ਅਤੇ ਉਹ ਮੇਰੇ ਕਲਾਮ 'ਤੇ ਅਮਲ ਕਰੇ ਅਤੇ ਮੇਰਾ ਬਾਪ ਉਹਦੇ ਨਾਲ ਮੁਹੱਬਤ ਰੱਖੇਗਾ ਅਤੇ ਇਸ ਦੇ ਕੋਲ ਆਏਗਾ ਅਤੇ ਉਹਦੇ ਨਾਲ ਸਕੂਨਤ ਕਰੇਗਾ। ਜੋ ਮੇਰੇ ਨਾਲ ਮੁਹੱਬਤ ਨਹੀਂ ਰੱਖਦਾ ਉਹ ਮੇਰੇ ਕਲਾਮ 'ਤੇ ਅਮਲ ਨਹੀਂ ਕਰਦਾ ਅਤੇ ਜਿਹੜਾ ਕਲਾਮ ਤੁਸੀਂ ਸੁਣਦੇ ਹੋ ਉਹ ਮੇਰਾ ਨਹੀਂ ਬਲਕਿ ਬਾਪ ਦਾ ਏ ਜਿਹਨੇ ਮੈਨੂੰ ਭੇਜਿਆ ਏ। ਇਹ ਹਵਾਲਾ ਤੁਸੀਂ ਯੂਹੰਨਾ ਦੀ ਇੰਜੀਲ ਬਾਬ 14 ਆਇਤ 23 ਅਤੇ 24 ਵਿੱਚ ਵੇਖ ਸਕਦੇ ਹੋ। ਖੁਦਾ ਪਾਕ ਹਜ਼ਰਤ ਆਦਮ ਦੀ ਮੁਹੱਬਤ ਦਾ ਇਮਤਿਹਾਨ ਲੈਣਾ ਚਾਹੁੰਦਾ ਸੀ। ਉਹ ਉਸ ਦੇ ਖਲੂਸ ਨੂੰ ਪਰਖਣਾ ਚਾਹੁੰਦਾ ਸੀ ਕਿ ਉਹਦਾ ਦਿਲ ਕਿੱਥੇ ਲੱਗਿਆ ਹੋਇਆ ਏ। ਇਸੇ ਸਬਬ ਤੋਂ ਉਹਨੇ ਹਜ਼ਰਤ ਆਦਮ ਨੂੰ ਇਹ ਸਾਦਾ ਤੇ ਆਸਾਨ ਹੁਕਮ ਦਿੱਤਾ ਸੀ। ਖੁਦਾ ਪਾਕ ਨੇ ਇਨਸਾਨ ਨੂੰ ਰੋਬੋਟ ਯਾਨੀ ਮਸ਼ੀਨੀ ਆਦਮੀ ਨਹੀਂ ਸੀ ਬਣਾਇਆ। ਖੁਦਾ ਪਾਕ ਨੇ ਹਜ਼ਰਤ ਇਨਸਾਨ ਨੂੰ ਬਣਾਇਆ, ਉਹਨੂੰ ਦਿਲ ਤੇ ਦਿਮਾਗ ਤੇ ਆਜ਼ਾਦ ਮਰਜ਼ੀ ਦਿੱਤੀ ਤਾਂ ਕਿ ਉਹ ਆਪਣੇ ਲਈ ਖੁਦਾ ਪਾਕ ਦੀ ਮੁਹੱਬਤ ਦਾ ਤੇ ਫਰਮਾ ਬਰਦਾਰੀ ਦਾ ਇੰਤਖਾਬ ਆਪਣੀ ਮਰਜ਼ੀ ਨਾਲ ਕਰੇ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।